Yeah. ਅਰਦਾਸ ਤੋਂ ਬਾਅਦ ਇਹ ਵੰਡਣੇ ਨੇ ਸੋ ਆਸ ਹੈ ਆਪ ਸੇਵਕਾਂ ਦੀ ਬੇਨਤੀ
ਦਿਆਲੂ ਮੇਰੇ ਪ੍ਰਭਾਏ ਜਿਸੇ ਚੜਾਓ ਤੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਪੁੱਤ ਦੇਖੋ ਓਟ ਤਿਆਰੀ ਮੋਹਿਨੀ ਗੁਣੇ
ਜਾਵੇ ਸਵਾਸ
ਤਿਉਂ ਹਰ ਬਿਨ ਮਰੀਏ ਰੇ ਮਨਾ,
ਤਿਉਂ ਹਰ ਬਿਨ ਮਰੀਏ ਰੇ ਮਨਾ,
ਕਿਉਂ ਜੀਵਨ ਪ੍ਰੀਤਮ ਬਿਨ ਮਾਈ,
ਕਿਉਂ ਜੀਵਨ ਪ੍ਰੀਤਮ ਬਿਨ ਮਾਈ,
ਜਾ ਕੇ ਵਿਛੜਤ ਹੋ ਤੂੰ ਮਿਰਤ ਕਾ ਗ੍ਰਹਿ ਮੈਂ ਰਹਿਣ ਨ ਪਾਈ, ਜੇ ਤੂੰ ਮਿੱਤਰੀਆ ਸਾਡੜਾ,
ਜੇ ਤੂੰ ਮਿੱਤਰੀਆ ਸਾਡੜਾ,
ਇੱਕ ਪੌੜੀ ਨਾ ਵਿਛੋ ਚਾਉ ਪਿਆ ਪ੍ਰਭਿਆ ਸੁਣਿਆ,
ਮਨ ਚਾਉ ਪਿਆ ਪ੍ਰਭਾ ਸੁਣਿਆ, ਮਨ ਚਾਉ ਪਿਆ ਪ੍ਰਭਾ ਸੁਣਿਆ,
ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੇ ਸਤ ਸੰਗਤ ਜੀਓ, ਮਨ ਬਿਰਤੀਆਂ ਇਕਾਗਰ ਕਰਨ ਲਈ ਅਤੇ ਸੇਵਕਾਂ ਨੂੰ ਕਰਤਾਰਥ ਕਰਨ ਲਈ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨ ਲਈ ਬੜੇ ਹੀ ਪਿਆਰ ਨਾਲ ਆਓ, ਇੱਕ ਦਫਾ ਫਤਿਹ ਬੁਲਾਈਏ। ਪਿਆਰ ਨਾਲ ਸਾਰੇ ਹੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਗੁਰਮੰਤਰ ਜਿਸ ਦੇ ਨਾਲ ਫਿਰ ਗਰਭ ਜੂਨ ਵਿੱਚ ਨਹੀਂ ਆਈਦਾ, ਜਨਮ ਅਤੇ ਮਰਨ ਤੋਂ ਛੁੱਟ ਜਾਈਦਾ ਹੈ, ਆਪਣੇ ਸਾਰੇ ਹੀ ਖਿਆਲਾਤ ਵਿਸਾਰ ਕੇ ਸਾਰੇ ਪਾਸੇ ਮਨ ਨੂੰ ਸੰਕੋਚ ਕਰਕੇ ਇਸ ਮਨ 'ਤੇ ਕਾਬੂ ਪਾ ਕੇ ਇੱਕ ਦਫਾ ਆਓ ਮਨ ਬਿਰਤੀਆਂ ਇਕਾਗਰ ਕਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਵੀ ਕੋਈ ਨਾ ਕੋਈ ਖਿਆਲ ਮਨ ਵਿੱਚ ਰਹਿ ਗਿਆ, ਫਿਰ ਵੀ ਕੋਈ ਨਾ ਕੋਈ ਵਿਚਾਰ ਮਨ ਵਿੱਚ ਹੋਰ ਆ ਗਈ, ਜ਼ਬਾਨ ਨੇ ਵਾਹਿਗੁਰੂ ਕਹਿ ਦਿੱਤਾ ਪਰ ਹਿਰਦੇ ਵਿੱਚ ਕਿਸੇ ਹੋਰ ਦਾ ਪ੍ਰਕਾਸ਼ ਸੀ, ਇਸ ਕਰਕੇ ਮਨ ਪਵਿੱਤਰ ਨਹੀਂ ਹੋ ਸਕਿਆ। ਤਮਾਮ ਪਾਸੇ ਬ੍ਰਿਤੀ ਖਿੱਚ ਲਓ ਅਤੇ ਬੜੇ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਸਭ ਤੋਂ ਪਹਿਲਾਂ ਨਿਰੰਕਾਰ ਦੇ ਦਰਸ਼ਨ ਕਰੀਏ। ਨਿਰੰਕਾਰ ਕੋਈ ਕਿਤੇ ਕੈਦ ਨਹੀਂ ਹੋਇਆ ਹੋਇਆ, ਅਤੇ ਉਸ ਤੀਰਥ 'ਤੇ ਚੱਲ ਕੇ ਨਮਸਕਾਰ ਕਰੀਏ, ਉਸ ਕੋਰੜੀ ਨੂੰ ਜਾ ਕੇ ਮੱਥਾ ਟੇਕੀਏ, ਔਰ ਉੱਥੇ ਨਿਰੰਕਾਰ ਹੈ। ਸੱਚੇ ਪਾਤਸ਼ਾਹ ਤਾਂ ਉਪਦੇਸ਼ ਦਿੰਦੇ ਨੇ, ਭਾਈ ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸਰਵ ਨਿਵਾਸੀ ਧਿਆਨ ਦੇਣਾ ਜ਼ਰਾ, ਫਿਰ ਮੰਦਾ ਕਿਸ ਨੂੰ ਆਖੀਏ, ਸਰਵ ਨਿਵਾਸੀ। ਹੁਣ ਆਪਣੇ ਮਨ ਨਾਲ ਇਹ ਚੰਗੀ ਤਰ੍ਹਾਂ ਵਿਚਾਰ ਕਰੀਏ ਕਿ ਵਾਕਿਆ ਹੀ ਉਹ ਸਰਵ ਵਿਆਪੀ ਹੈ। ਆਓ ਫਿਰ ਇੱਕ ਦਫ਼ਾ ਮਨ ਬਿਰਤੀਆਂ ਇਕਾਗਰ ਕਰੀਏ ਤਾਂ ਇਹ ਵੇਖਣ ਵਾਲੀ ਬਾਤ ਹੈ ਕਿ ਆਪਣੇ ਅੰਦਰ ਨਿਰੰਕਾਰ ਦਾ ਵਾਸ ਹੈ। ਵਿਚਾਰ ਨਸ਼ਰ ਬਨ ਕਰੋ ਅਤੇ ਆਪਣੇ ਸਾਰੇ ਹੀ ਆਪਾਂ ਮਨ ਨੂੰ ਖੋਜੀਏ। ਮਨ ਤੋਂ ਜੋਤ ਸਰੂਪ ਹੈ ਆਪਣ ਮੂਲ ਪਛਾਣ, ਕਿ ਵਾਹਿਗੁਰੂ ਦੀ ਸੱਤਾ ਨਿਰੰਕਾਰ ਦੀ ਜੋਤ, ਹੇ ਮਨ ਤੇਰੇ ਅੰਦਰ ਸਰਵ ਵਿਆਪਕ ਹੈ। ਮੈਂ ਫਿਰ ਬੇਨਤੀ ਕਰਦਾ ਹਾਂ ਕਿ ਆਪੋ ਆਪਣੀਆਂ ਗੱਲਾਂ ਥੋੜ੍ਹੇ ਮਿੰਟਾਂ ਲਈ ਛੱਡ ਦਿਓ। ਇਹ ਠੀਕ ਹੈ ਕਿ ਸਾਡੇ ਸਤਿਕਾਰਯੋਗ ਜੀ ਨੂੰ ਬੇਅੰਤ ਕੰਮ ਨੇ ਅੱਜ, ਔਰ ਬੜਾ ਭਾਰਾ ਯੱਗ ਰਚਿਆ ਹੋਇਆ ਹੈ, ਹਰ ਕੰਮ ਪੁੱਛ ਕੇ ਹੋਣਾ ਵੀ ਲਾਜ਼ਮੀ ਹੈ, ਪਰ ਮੈਂ ਫਿਰ ਵੀ ਆਪਣੇ ਪ੍ਰਬੰਧਕਾਂ ਬਾਕੀਆਂ ਨੂੰ ਬੇਨਤੀ ਕਰਾਂਗਾ ਕਿ ਥੋੜ੍ਹਾ ਚਿਰ ਸਭ ਨੂੰ ਛੁੱਟੀ ਦੇ ਦਿਓ, ਕਿਉਂ ਜੇ ਮੇਰੇ ਸਾਹਮਣੇ ਬੈਠੇ ਵਚਨ ਕਰਦੇ ਰਹੀਏ ਤਾਂ ਫਿਰ ਮੇਰਾ ਮਨ ਆਪਣਾ ਗੈਰ ਹਾਜ਼ਰ ਹੋ ਜਾਏਗਾ। ਜਦ ਸਾਡਾ ਤਿਆਂ ਦਾ ਮਨ ਗੈਰ ਹਾਜ਼ਰ ਹੋ ਗਿਆ ਫਿਰ ਅਸੀਂ ਸਾਧ ਸੰਗਤ ਨੂੰ ਆਨੰਦ ਨਹੀਂ ਦੇ ਸਕਦੇ। ਜਾ ਕਾ ਮਨ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਆਓ ਫਿਰ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਨਿਰੰਕਾਰ ਹੈ ਤਾਂ ਆਵਾਜ਼ ਆਉਂਦੀ ਹਿਰਦੇ ਅੰਦਰ ਨਿਰੰਕਾਰ ਹੈ। ਫਿਰ ਆਪਣੇ ਨੇਤਰ ਬੰਦ ਕਰਕੇ ਵਿਚਾਰ ਨਾਲ ਵੇਖੋ ਕਿ ਇਹ ਜੋ ਆਸੇ ਪਾਸੇ ਸਾਧ ਸੰਗਤ ਬੈਠੀ ਹੈ, ਨੇੜੇ ਨੇੜੇ ਗੁਰਮੁਖ ਪਿਆਰੇ ਬੈਠੇ ਨੇ, ਕੀ ਨਾਲ ਦੇ ਅੰਦਰ ਵਾਹਿਗੁਰੂ ਹੈ? ਧਿਆਨ ਦੇਣਾ ਜ਼ਰਾ। ਕੀ ਬਾਕੀਆਂ ਦੇ ਅੰਦਰ ਵਾਹਿਗੁਰੂ ਹੈ? ਫਿਰ ਇਸ ਤੋਂ ਵੀ ਅੱਗੇ ਦੇਖੀਏ, ਜਿਸ ਧਰਤੀ ਤੇ ਬੈਠੇ ਹਾਂ ਇੱਥੇ ਵਾਹਿਗੁਰੂ ਹੈ ਧਰਤੀ ਦੇ ਅੰਦਰ? ਫਿਰ ਇਸ ਤੋਂ ਅੱਗੇ ਚੱਲੀਏ, ਜਿੰਨੇ ਵੀ ਇਹ ਖਾਕ ਦੇ ਜ਼ਰਰੇ ਨੇ ਇਹਨਾਂ ਅੰਦਰ ਵਾਹਿਗੁਰੂ ਦੀ ਸ਼ਕਤੀ ਹੈ। ਜਿੰਨਾ ਇਹ ਘਾਹ ਦਰਖਤ ਨਜ਼ਰ ਆਉਂਦੇ ਨੇ, ਕੀ ਇਹਨਾਂ ਸਾਰਿਆਂ ਦੇ ਅੰਦਰ ਨਿਰੰਕਾਰ ਹੈ? ਅਗਰ ਜੇ ਹੈ ਤਾਂ ਫਿਰ ਮੰਦਾ ਕਿਸ ਨੂੰ ਆਖੀਏ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਰੇ ਹੀ ਨਿਰੰਕਾਰ ਸਰਵ ਵਿਆਪਕ ਹੈ ਤਾਂ ਜੇ ਮੈਂ ਕਿਸੇ ਦੀ ਨਿੰਦਾ ਕਰਦਾ ਹਾਂ ਤਾਂ ਨਿਰੰਕਾਰ ਦੀ ਨਿੰਦਾ ਕਰਦਾ ਹਾਂ, ਜੇ ਮੈਂ ਕਿਸੇ ਨੂੰ ਮਾੜਾ ਕਹਿੰਦਾ ਹਾਂ ਤਾਂ ਨਿਰੰਕਾਰ ਨੂੰ ਮਾੜਾ ਕਹਿੰਦਾ ਹਾਂ। ਫਿਰ ਜਿਹੜਾ ਭਗਤ ਨਿਰੰਕਾਰ ਨੂੰ ਹੀ ਮਾੜਾ ਕਹੇ, ਜਿਹੜਾ ਸਿੱਖ ਵਾਹਿਗੁਰੂ ਜੀ ਨੂੰ ਹੀ ਮਾੜਾ ਕਹੇ, ਫਿਰ ਉਹਨੂੰ ਤਾਂ ਨਿਰੰਕਾਰ ਦੇ ਦਰਸ਼ਨ ਨਹੀਂ ਹੋ ਸਕਦੇ। ਆਓ ਮਨ ਬਿਰਤੀਆਂ ਇਕਾਗਰ ਕਰੋ ਅਤੇ ਜਿਸ ਦੀ ਹਜ਼ੂਰੀ ਵਿੱਚ ਬੈਠੇ ਹੋ, ਜਿਹਦੀ ਛਤਰ ਛਾਇਆ ਹੇਠ ਬੈਠੇ ਹੋ, ਦੁਨੀਆਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵੀ ਕਹਿੰਦੀ ਹੈ। ਕਿਉਂ? ਇੱਥੇ ਅਨੇਕਾਂ ਭਗਤਾਂ ਦਾ ਦਰਬਾਰ ਲੱਗਾ ਹੋਇਆ ਹੈ, ਅਨੇਕਾਂ ਭਗਤ ਹਜ਼ੂਰੀ ਦੇ ਅੰਦਰ ਬੈਠੇ ਨੇ ਔਰ ਦਸਾਂ ਪਾਤਸ਼ਾਹੀ ਦੇ ਆਤਮਕ ਸਰੂਪ ਬਣ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਬੈਠੇ ਨੇ। ਲੋਕ ਕਹਿੰਦੇ ਨੇ ਦੇਹ ਧਾਰੀ ਦੀ ਪੂਜਾ ਕਰੋ, ਧਿਆਨ ਦੇਣਾ ਜ਼ਰਾ। ਤਾਂ ਇਹ ਹੈ ਪ੍ਰਗਟ ਗੁਰਾਂ ਕੀ ਦੇਹ। ਦੇਹ ਦਾ ਭਾਵ ਹੈ ਆਕਾਰ, ਗੁਰੂ ਗ੍ਰੰਥ ਸਾਹਿਬ ਜੀ ਦਾ ਅਕਸਰ ਆਕਾਰ ਹੈ। ਤਾਂ ਲੋਕ ਕਈ ਕਹਿੰਦੇ ਨੇ ਕਿ ਬਾਕੀ ਵੀ ਧਾਰਮਿਕ ਪੁਸਤਕਾਂ ਨੇ, ਪਰ ਇਹ ਮਨ ਨੂੰ ਅੱਜ ਚੰਗੀ ਤਰ੍ਹਾਂ ਸਮਝਾ ਲਈਏ, ਉਹ ਕਿਹੜੀ ਐਸੀ ਪੁਸਤਕ ਹੈ ਧਾਰਮਿਕ, ਭਾਵੇਂ ਉਹ ਕਿਸੇ ਵੀ ਧਰਮ ਦੀ ਹੈ, ਜਿਹਦੇ ਉੱਤੇ ਏਦਾਂ ਚੌਰ ਚੁਲਦਾ ਹੋਵੇ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਕੋਈ ਐਸੀ? ਉਹ ਕਿਹੜੀ ਐਸੀ ਧਾਰਮਿਕ ਪੁਸਤਕ ਕਿਸੇ ਵੀ ਧਰਮ ਦੀ ਹੈ ਜਿਹਦੇ ਉੱਤੇ ਏਦਾਂ ਚਾੜਨੀ ਲੱਗਦੀ ਹੋਵੇ? ਕੋਈ ਨਹੀਂ। ਕੋਈ ਹੈ ਐਸੀ ਧਾਰਮਿਕ ਪੁਸਤਕ ਕਿ ਜਿਹਨੂੰ ਸਿਰ ਤੇ ਚੁੱਕੇ ਲਿਜਾਣ ਔਰ ਜਿਹਦੇ ਅੰਦਰ ਅੱਗੇ ਅੱਗੇ ਜਲ ਛਿੜਕਾਉਂਦਾ ਹੋਵੇ ਔਰ ਜਿਹਦੀ ਹਜ਼ੂਰੀ ਵਿੱਚ ਘੱਟ ਤੋਂ ਘੱਟ ਪੰਜ ਸਿੰਘ ਜਾਣ? ਤਾਂ ਆਓ, ਇਹ ਹੈ ਪ੍ਰਗਟ ਗੁਰਾਂ ਕੀ ਦੇ। ਫਿਰ ਜੋ ਸਰਦਾ ਕਰ ਸੇਵਦੇ ਉਹ ਪਾਰ ਹੋ ਜਾਣੇ ਨੇ, ਪਰ ਜਿਹੜੇ ਸ਼ੰਕਾਵਾਦੀ ਨੇ, ਜਿਹੜਾ ਆਦਮੀ ਦਰਿਆ ਵਿੱਚ ਪੈਰ ਹੀ ਨਹੀਂ ਪਾਉਂਦਾ, ਉਹ ਤਰ ਕਿਵੇਂ ਸਕਦਾ ਹੈ? ਉਹ ਕੰਢੇ ਤੇ ਖੜਾ ਵਿਚਾਰਾਂ ਕਰੀ ਜਾਏ? ਤਰਨਾ ਉਹਨੇ ਹੀ ਹੈ, ਗਿਰਤੇ ਹੈ ਸ਼ਾਹ ਸਵਾਰ ਹੀ ਮੈਦਾਨ ਜੰਗ ਮੇ, ਵੋ ਤਿਫਲ ਕਿਆ ਕਰੇ ਜੋ ਘੁਟਨੋ ਕੇ ਬਲ ਚਲੇ? ਤੋ ਆਓ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਅੰਦਰ ਬੈਠ ਕੇ, ਅੱਜ ਉਹ ਪਵਿੱਤਰ ਦਿਹਾੜਾ ਆਇਆ ਹੈ ਜਿਹਦੀ ਆਪਾਂ ਵਿਚਾਰ ਕਰਨੀ ਹੈ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਉਸ ਆਗਮਨ ਦੇ ਵਾਸਤੇ, ਉਸ ਆਗਮਨ ਦੀ ਪਵਿੱਤਰਤਾ ਖਿਆਲ ਕਰਦੇ ਹੋਏ ਗੁਰਮੁਖ ਪਿਆਰਿਆਂ ਨੇ ਅਖੰਡ ਪਾਠ ਰਖਾਏ ਨੇ, ਜੋ ਦੂਸਰੇ ਹਾਲ ਦੇ ਅੰਦਰ ਪਵਿੱਤਰ ਅਖੰਡ ਪਾਠ ਹੋ ਰਹੇ ਨੇ ਅਤੇ ਉਹਨਾਂ ਦੀਆਂ ਹਾਜ਼ਰੀਆਂ ਗੁਰੂ ਨਾਨਕ ਪਾਤਸ਼ਾਹ ਦੇ ਕਦਮਾਂ ਵਿੱਚ ਲੱਗ ਰਹੀਆਂ ਨੇ। ਹਨੋ ਗੁਰਮੁਖ ਪਿਆਰੇ ਨੇ ਬਲਿਹਾਰੀ ਤਿੰਨ ਗੁਰ ਸਿੱਖਾਂ, ਜੋ ਪਾਏ ਭਗਤ ਗੁਰਪੁਰਬ ਕਰਨ ਦੇ ਤੇ ਅਰਦਾਸ ਕਰਦੇ ਨੇ। ਧਿਆਨ ਦੇਣਾ, ਮੰਗਿਆ ਕੁਝ ਨਹੀਂ ਹੈ ਅਖੰਡ ਪਾਠ ਵਾਲਿਆਂ ਨੇ, ਮੰਗਿਆ ਕੁਝ ਨਹੀਂ ਹੈ ਜਿਨ੍ਹਾਂ ਨੇ ਲੰਗਰ ਦੀ ਸੇਵਾ ਕਰ ਰਹੇ ਨੇ। ਕੀ ਮੰਗਦੇ ਨੇ? ਆਓ ਪਿਆਰ ਨਾਲ ਸ਼ਰਵਨ ਕਰੋ।
ਸੇਵਕ ਕੇ ਦਾਸ
ਸ਼ਬਦ ਦੀ ਤੁਕ ਪਿਆਰ ਨਾਲ ਸਮਝ ਆਉਂਦੀ ਹੈ, ਉਹ ਆਪਣੇ ਹਿਰਦੇ ਰੂਪੀ ਸਾਜ਼ ਦੇ ਨਾਲ ਇਸ ਆਵਾਜ਼ ਨੂੰ ਮਿਲਾਓ ਅਤੇ ਹੌਲੀ ਹੌਲੀ ਪਿਆਰ ਨਾਲ ਪੜ੍ਹਿਆ ਕਰੋ। ਇਹ ਜ਼ਰੂਰੀ ਨਹੀਂ ਕਿ ਅੰਮ੍ਰਿਤ ਕੀਰਤਨ ਪੋਥੀ ਸਾਹਮਣੇ ਖੋਲ੍ਹ ਕੇ ਪੜ੍ਹ ਕੇ ਉੱਤੋਂ ਕਹਿਣਾ ਹੈ। ਦਾਤਾਰ ਪਾਤਸ਼ਾਹ ਜੀ ਨੇ ਤਾਂ ਉਹ ਸਹਿਲ ਬਾਣੀ ਰਚੀ ਹੈ, ਸੰਸਕ੍ਰਿਤ ਸਮਝ ਨਾ ਆਵੇ, ਅੰਗਰੇਜ਼ੀ ਸਮਝ ਨਾ ਆਵੇ, ਫਾਰਸੀ ਸਮਝ ਨਾ ਆਵੇ, ਪਰ ਇੰਨੀ ਸਹਿਲ ਸ਼ਬਦਾਂ ਦੇ ਅੰਦਰ ਸੇਵਕੀ ਅਰਦਾਸ ਪਿਆਰੇ ਜਬ ਜੀਵਾ ਪ੍ਰਭ ਚਰਨ ਤੁਮਾਰੇ। ਆਓ ਜ਼ਬਾਨ ਪਵਿੱਤਰ ਕਰੋ, ਹਿਰਦਾ ਪਵਿੱਤਰ ਕਰੋ, ਸ਼ਰਮਨ ਕਰੋ ਤੇ ਪੜ੍ਹੋ ਬਾਬਾ।
अरदास प्यारे जप जीवा प्रभु चरण तुम्हारे सेवक के अरदास प्यारे जप जीवा प्रभु चरण तुम्हारे
की अरदास प्यारे गुरु नानक पातशाह तो मेहर रहमत मंग के आज आपा ये मंग मंगनी है की मंगिए माया मंगिए ए ते इत्थे ही रह जानी है किसे दे साथ नहीं जानी तिया पुत्र परिवार जो भी है वो साथ नहीं देना तो फिर मंग की मंगिए मंगन दी भी जात नहीं जेवड़ आप तेवड़ तेरी दात आओ फिर उन्हां कोलों सिखिए जिन्हां ने गुरु नानक तो दात मंगी है एक दफा गुरु नानक दे दर्शन करिए वाह वाह ओ गुरु नानक पातशाह जो हर जगह सतगुरु है और शिक्षा दे रहा है दर्शन करो हजूर मोदी खाने बैठे ने मोदी खाने दे अंदर सौदा तोल तोल के दे रहे ने ध्यान देना गुरु नानक पातशाह कौन जानता है के तू जो तू दो जहान वाली है दुनिया ने तेनु सौदा तोलन लाया है आओ हजूर एक दो तीन चार पांच छे कहंदे धारना तोल दे गए पर सामने कौन खड़ा है एक साधु है वड़ा सारा चोगा पाया होया ते वड़ी सारी चोली करके खड़ा है हजूर पुछदे ने क्यों भाई संत जी किन्ने तुहानू राशन दईए किन्ना अन्न चाहिदा है कहन लगा पातशाह जेवड़ आप तेवड़ तेरी दात एक दो तीन चार पांच गिन दे गए कहंदे ने जदो तेरा आईया तेरा गिनदे गिनदे विस्माद रूप में जाके हजूर तेरा ही तेरा कहंदे गए फकीरां दियां कतारां आ गईयां साधुआं दियां लाइनां लग गईयां मोदी खाने अगे आओ दर्शन करिए उस मोदी तो बलिहार जाइए उस मोदी खाने वाले तो शर्मन करो
तन है ओ मोदी ते तन मोदी खाना तन है ओ मोदी तन मोदी खाना भुखिया गरीबा नु नहीं देना पैंदा आना भुखिया गरीबा नु नहीं देना पैंदा आना तन है ओ मोदी ते तन मोदी खाना
खपदा
ਟੈਲੀਫੋਨ ਹਮੇਸ਼ਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜਿਆ ਰਹਿੰਦਾ ਹੈ। ਜਿਵੇਂ ਟੈਲੀਫੋਨ ਲੱਗਾ ਹੋਇਆ ਹੈ ਤੇ ਦੂਸਰੇ ਨੂੰ ਬੁਲਾਉਣਾ ਹੈ, ਨੰਬਰ ਸੈੱਟ ਕਰਕੇ ਜਦੋਂ ਡਾਇਲ ਨੂੰ ਘੁਮਾ ਦਿੱਤਾ, ਫਿਰ ਦੂਜੇ ਪਾਸੇ ਟਨ ਟਨ ਦੀ ਆਵਾਜ਼ ਆਈ, ਹੈਲੋ ਹੈਲੋ ਦਾ ਸਿਲਸਿਲਾ ਜਾਰੀ ਹੋਇਆ। ਅੱਗਿਓਂ ਆਵਾਜ਼ ਆਉਂਦੀ, ਕੌਣ ਹੈ? ਕੀ ਗੁਰੂ ਨਾਨਕ ਪਾਤਸ਼ਾਹ ਵੀ ਸਾਨੂੰ ਪੁੱਛੇਗਾ ਜਦੋਂ ਆਪਣੇ ਮਨ ਦਾ ਡਾਇਲ ਘੁਮਾ ਕੇ ਪੂਰੇ ਉਹਦੇ ਚਰਨਾਂ ਨਾਲ ਲਿਪ ਜੋੜ ਦੇਵਾਂਗੇ? ਤਾਂ ਆਓ, ਐਂ ਗੁਰੂ ਨਾਨਕ ਪੁੱਛਦਾ ਹੈ, ਸ਼ਰਬਨ ਕਰੋ। ਦਾਤਾਰ ਪਾਤਸ਼ਾਹ ਨੂੰ ਪਿਤਾ ਕਾਲੂ ਜੀ ਕਹਿੰਦੇ ਨੇ, ਕਾਕਾ ਪੜ੍ਹਨ ਲਈ ਬੜਾ ਜ਼ੋਰ ਲਾਇਆ ਪਰ ਤੂੰ ਪੜ੍ਹਿਆ ਨਾ, ਧਿਆਨ ਦੇਣਾ, ਦੁਨੀਆਂ ਨੂੰ ਵਿੱਦਿਆ ਦੇਣ ਵਾਲਾ ਪਾਤਸ਼ਾਹ। ਅੱਛਾ, ਅਨਪੜ੍ਹ ਅਕਸਰ ਡੰਗਰ ਹੀ ਚਾਰਦੇ ਹੁੰਦੇ ਨੇ, ਤੂੰ ਮੱਝਾਂ ਹੀ ਚਾਰ ਲਿਆਇਆ ਕਰ, ਹੋਰ ਕੀ ਕਰੇਗਾ ਨਾਨਕ? ਪਰ ਧੰਨ ਗੁਰੂ ਨਾਨਕ ਪਾਤਸ਼ਾਹ ਪਿਤਾ ਦਾ ਹੁਕਮ ਮੰਨ ਕੇ ਸੋਟਾ ਪਕੜਿਆ, ਮੱਝਾਂ ਚਾਰਨ ਲਈ ਚਲੇ ਗਏ। ਬਣ ਦੇ ਬ੍ਰਿਕਸ਼ ਹੇਠਾਂ ਦਾਤਾਰ ਪਾਤਸ਼ਾਹ ਬੈਠੇ ਨੇ, ਮੱਝਾਂ ਚੁਗ ਰਹੀਆਂ, ਦੀਨ ਦਿਆਲ ਲੇਟ ਗਏ ਨੇ, ਕਹਿੰਦੇ ਨੇ ਨਾਨਕ ਸੌਂ ਗਿਆ। ਪਰ ਵਾਹ ਵਾਹ, ਮਜ਼ਲੂਮਾਂ ਦਾ, ਦੁਖੀਆਂ ਦਾ, ਬੇਸਹਾਰਿਆਂ ਦਾ ਸਹਾਰਾ ਗੁਰੂ ਨਾਨਕ ਜਗਤ ਜਲੰਧੇ ਨੂੰ ਪਿਆਰ ਨਾਲ ਵੇਖ ਰਿਹਾ ਹੈ। ਸੋਚਦਿਆਂ ਵਿਚਾਰਾਂ ਦੇ ਅੰਦਰ ਦੁਪਹਿਰਾਂ ਟਲਦੀਆਂ ਨੇ ਔਰ ਇਧਰੋਂ ਮੱਝੀਆਂ ਖੇਤੀ ਵਿੱਚ ਵੜ ਗਈਆਂ ਨੇ। ਦੁਪਹਿਰਾਂ ਟਲ ਗਈਆਂ, ਬਣ ਦੇ ਬ੍ਰਿਕਸ਼ ਦੀ ਛਾਂ ਦੂਜੇ ਪਾਸੇ ਨੂੰ ਟਲ ਗਈ ਹੈ ਔਰ ਇਧਰੋਂ ਮੁਖੜੇ ਪਿਆਰੇ ਨੂਰਾਨੀ ਦੇ ਉੱਤੇ ਧੁੱਪ ਆਈ। ਪਰ ਜਿੱਥੇ ਗੁਰੂ ਨਾਨਕ ਨੂੰ ਇਨਸਾਨਾਂ ਨੇ ਨਹੀਂ ਪਛਾਣਿਆ, ਬੰਦਿਆਂ ਨੇ, ਤ੍ਰਿਗਤ ਜੂਨ ਕਹਿੰਦੇ ਸਭ ਨੇ ਪਹਿਚਾਣਿਆ। ਜੋੜ ਵਿੱਚੋਂ ਨਿਕਲਿਆ, ਆਖਿਆ ਦੀਨ ਦੁਨੀ ਦਾ ਪਾਤਸ਼ਾਹ ਲੇਟਿਆ ਹੋਇਆ ਹੈ, ਧੁੱਪ ਆਈ ਹੈ ਚਿਹਰੇ ਦੇ ਉੱਤੇ। ਇੱਕਦਮ ਆਣ ਕੇ ਕਹਿੰਦੇ ਆ ਫਨ ਖਿਲਾਰ ਦਿੱਤਾ, ਛਾਂ ਕਰ ਦਿੱਤੀ। ਅੱਗੇ ਦਾ ਮਾਲਿਕ, ਇੱਥੋਂ ਦਾ ਨਵਾਬ, ਇਸ ਸਟੇਟ ਦਾ ਰਾਜਾ ਤੁਰਿਆ ਆ ਰਿਹਾ ਹੈ। ਦੇਖਿਆ ਰਾਏ ਬੁਲਾਰ ਨੇ, ਕਾਲੂ ਪਟਵਾਰੀ ਦਾ ਬੇਟਾ ਨਾਨਕ ਪਿਆ ਹੈ ਔਰ ਉੱਪਰ ਸਭ ਚੱਪ ਰਿਹਾ ਹੈ, ਛੇਤੀ ਛੇਤੀ ਅੱਗੇ ਆਪਣੇ ਅਹਿਲਕਾਰਾਂ ਨਾਲ ਤੁਰਿਆ, ਬਚਾਈਏ। ਸਭ ਨੇ ਵੇਖਿਆ ਇਹਨਾਂ ਦੀ ਬ੍ਰਿਤੀ, ਇਹਦੇ ਅੰਦਰ ਫਰਕ ਹੈ, ਮੇਰਾ ਅਤੇ ਇਹਨਾਂ ਦਾ ਝਗੜਾ ਹੋਏਗਾ। ਇਕਦਮ ਆਪਣੀ ਫਨ ਸਮੇਟੀ ਤੇ ਜੋੜ ਵਿੱਚ ਚਲੇ ਗਿਆ। ਬਿਰਧ ਰਾਏ ਬੁਲਾਰ, ਸਫੈਦ ਦਾੜਾ ਜਿਸਦਾ, ਬਿਰਧ ਰਾਏ ਬੁਲਾਰ ਮੁਸਲਮਾਨ ਦੇ ਧਿਆਨ ਆਇਆ ਦਿਲ ਦੇ ਅੰਦਰ, ਹੋ ਹੋ ਵਾਹ, ਮੇਰੇ ਖੁਦਾ ਤੇਰੀ ਕੈਸੀ ਕੁਦਰਤ ਹੈ, ਜਿਹਨੂੰ ਕਾਲੂ ਸਮਝਦਾ ਹੈ ਮੇਰਾ ਬੇਟਾ ਹੈ, ਇਹ ਤਾਂ ਤੂੰ ਆਪ ਜਾਮਾ ਪਾ ਕੇ ਆਇਆ, ਦੇਖ ਤੈਨੂੰ ਸਭ ਵੀ ਛਾਂ ਕਰਦੇ ਨੇ। ਹਜ਼ੂਰ ਨੂੰ ਜਗਾਇਆ ਨਹੀਂ। ਆਓ, ਇਹ ਪਹਿਲਾ ਸਿੱਖ ਹੈ ਗੁਰੂ ਨਾਨਕ ਦਾ, ਜਿਸਨੇ ਗੁਰੂ ਨਾਨਕ ਨੂੰ ਪਹਿਚਾਣਿਆ। ਫਿਰ ਗੁਰੂ ਨਾਨਕ ਦੇਵ ਘਰ ਆਏ ਤਾਂ ਪਿਤਾ ਜੀ ਕਹਿਣ ਲੱਗੇ, ਉਲਾਂਬੇ ਰੋਜ਼ ਆਉਂਦੇ ਨੇ, ਚੱਲ ਵਪਾਰ ਹੀ ਕਰੇ ਆਓ। ਗੁਰੂ ਨਾਨਕ ਪਾਤਸ਼ਾਹ ਵਪਾਰ ਕਰਨ ਗਏ, ਘਰ ਤੋਂ ਮਿਲੇ ਹੋਏ ਰੁਪਈਏ ਸਾਧਾਂ ਨੂੰ ਛਕਾ ਦਿੱਤੇ, ਮੁੜ ਕੇ ਆਏ ਤੇ ਪਿਤਾ ਕਾਲੂ ਜੀ ਇਸ ਘਾਟੇ ਨੂੰ ਸਹਾਰ ਨਾ ਸਕੇ, ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਦੇ ਉੱਤੇ ਥੱਪੜ ਮਾਰਿਆ, ਦੂਜਾ ਥੱਪੜ ਚੱਕਿਆ ਤਾਂ ਭੈਣ ਨਾਨਕੀ ਬਾਂਹ ਨੂੰ ਆਣ ਕੇ ਪਿਤਾ ਜੀ ਦੇ ਲਟਕ ਗਈ, ਪਿਤਾ ਜੀ ਕਿਸ ਦੇ ਆਪ ਥੱਪੜ ਮਾਰ ਰਹੇ ਹੋ? ਨੈਣ ਪਰ ਆਏ, ਆਓ ਇਸ ਅਵਗਿਆ ਦਾ ਪਤਾ ਰਾਏ ਬੁਲਾਰ ਨੂੰ ਲੱਗਾ, ਆਪਣੇ ਤਖ਼ਤ ਤੇ ਬੈਠਾ ਕੋਈ ਫੈਸਲੇ ਕਰ ਰਿਹਾ ਸੀ ਮੁਕੱਦਮਿਆਂ ਦੇ, ਇਕਦਮ ਉਸੇ ਤਰ੍ਹਾਂ ਮਿਸਲਾਂ ਰੱਖ ਦਿੱਤੀਆਂ, ਕਹਿਣ ਲੱਗਾ ਜਾਓ ਬਈ ਲੋਗੋ, ਮੈਂ ਅੱਜ ਕਿਸੇ ਦਾ ਫੈਸਲਾ ਨਹੀਂ ਕਰ ਸਕਦਾ। ਵਿਚਾਰ ਕੇ ਮਨ ਦੇ ਨਾਲ ਕਹਿਣ ਲੱਗਾ, ਮੇਰੇ ਖੁਦਾ ਤੇਰੀ ਇਬਾਦਤ ਕਰ ਕਰਕੇ ਲੋਕਾਂ ਦੇ ਜਿਸਮ ਗਲ ਜਾਂਦੇ ਨੇ ਪਰ ਤੇਰੇ ਦੀਦਾਰ ਨਹੀਂ ਹੁੰਦੇ, ਪਰ ਜੇ ਕਿਤੇ ਤੂੰ ਬੰਦਿਆਂ ਦਾ ਜਾਮਾ ਪਾ ਕੇ ਆ ਜਾਏ ਤਾਂ ਲੋਕ ਤੇਰੇ ਥੱਪੜ ਮਾਰਦੇ ਨੇ। ਵੈਰਾਗ ਨੈਣਾ ਵਿੱਚੋਂ ਚੱਲ ਪਿਆ, ਆਪਣੇ ਅਹਿਲਕਾਰ ਨੂੰ ਭੇਜਿਆ, ਜਾਓ ਕਾਲੂ ਪਟਵਾਰੀ ਨੂੰ ਬੁਲਾਓ ਅਤੇ ਨਾਲ ਇਹ ਕਹਿਣਾ ਆਪਣੇ ਨਾਨਕ ਬੇਟੇ ਨੂੰ ਲੈ ਕੇ ਆਉਣ। ਜਦੋਂ ਇਹ ਸੁਨੇਹਾ ਪੁੱਜਾ ਤਾਂ ਬਾਬਾ ਕਲਿਆਣ ਰਾਏ ਜੀ ਕਾਲੂ ਜੀ ਕਹਿਣ ਲੱਗੇ, ਲੈ ਨਾਨਕ ਕੋਈ ਹੋਰ ਵੱਡੀ ਗੱਲ ਹੋਈ ਹੋਏਗੀ, ਨਵਾਬ ਸਾਹਿਬ ਨੇ ਬੁਲਾਇਆ ਹੈ, ਚੱਲ ਪੁੱਛੀਏ ਕੀ ਗੱਲ ਹੈ ਤੇ ਆਪ ਹੀ ਸੁਣ ਲਈ। ਗੁਰੂ ਨਾਨਕ ਦੇਵ ਜੀ ਆਏ, ਰਾਏ ਬੁਲਾਰ ਨੇ ਜਿੱਠਾ ਗੁਰੂ ਨਾਨਕ ਆਏ ਨੇ, ਬਾਲਾ ਗੁਰੂ ਨਾਨਕ ਆਏ ਨੇ, ਪਿਤਾ ਕਾਲੂ ਜੀ ਆਏ ਨੇ, ਸੁਣ ਕਰ ਬੁਲਾਇਆ ਮਹਿਤੇ ਕੋ ਰਾਏ ਬੁਲਾਰ ਨੇ, ਬੋਲਾ ਕਿ ਕਿਉਂ ਲਗਾ ਥਾ ਤੂੰ ਨਾਨਕ ਕੋ ਮਾਰਨੇ, ਤੁਝਕੋ ਖਬਰ ਨਹੀਂ ਕਿ ਯੇ ਅੱਲਾਹ ਕਾ ਪਿਆਰਾ ਹੈ, ਦੁਨੀਆ ਕੇ ਤਾਰਨੇ ਕੋ ਅਵਤਾਰ ਧਾਰਾ ਹੈ, ਤੂੰ 20 ਰੁਪਈਆਂ ਦੀ ਗੱਲ ਕਰਦਾ ਹੈ ਪਰ ਦੌਲਤ ਜਹਾਂ ਕੀ ਸਾਰੀ ਇਸ ਕੀ ਨਜ਼ਰ ਕਾ ਇਸ਼ਾਰਾ ਹੈ, ਆਏ ਅਰਸੇ ਨੂਰ ਕਾ ਰੋਸ਼ਨ ਮੁਨਾਰਾ ਹੈ। ਫਿਰ ਹੱਥ ਜੋੜੇ ਬਿਰਧ ਬਰਾ ਰਾਏ ਬੁਲਾਰ ਕੰਬ ਦੀਆਂ ਲੱਤਾਂ ਦੇ ਸਹਾਰੇ ਖੜਾ ਹੋ ਗਿਆ ਤੇ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਵੱਲ ਨੂੰ ਕਹਿਣ ਲੱਗਾ, ਬਾਬਾ ਜੀ ਮੁਝ ਪੇ ਇੱਕ ਨਜ਼ਰ ਕਰਮ ਕੀਜੀਏ, ਜੋ ਕਿਸ ਕਿਸੀ ਕੋ ਦੇਣਾ ਹੋ ਵੋ ਮੁਝਸੇ ਲੀਜੀਏ, ਇੱਕ ਠੀਕਰੀ ਪੇ ਆਪਣਾ ਨਿਸ਼ਾਨ ਕੀਜੀਏ, ਜਿੱਥੇ ਵੀ ਹਜ਼ੂਰ ਬੈਠੇ ਹੋਣ ਉੱਥੋਂ ਇੱਕ ਠੀਕਰੀ ਪੇ ਆਪਣਾ ਨਿਸ਼ਾਨ ਕੀਜੀਏ, ਆਵੇ ਸਵਾਲੀ ਉਸਕੋ ਦੇ ਕਰ ਭੇਜ ਦੀਜੀਏ। ਉਸ ਦਿਨ ਸੇ ਹੋਈ ਸਤਿਗੁਰੂ ਕੀ ਸ਼ਾਨ ਥੀ ਬੜੀ, ਬਾਬਰ ਕੇ ਦਾਮ ਚਲਦੇ ਥੇ ਬਾਬਾ ਕੀ ਠੀਕਰੀ। ਅੱਗੇ ਨੂੰ ਉੱਪਰਲੀ ਗੈਲਰੀ ਦਾ ਦਰਵਾਜ਼ਾ ਬੰਦ ਕਰ ਦਿਆ ਕਰੀਏ, ਇਹ ਬੱਚੇ ਵਿਚਾਰੇ ਬਾਦਸ਼ਾਹ ਨੇ ਅੱਜ ਇਹਨਾਂ ਨੇ ਥੱਲੇ ਨੇ ਖੇਲ ਦਾ ਗਰਾਊਂਡ ਬਣਾਇਆ, ਉੱਪਰ ਜਾ ਬਣਾਇਆ ਹੈ, ਚੰਗਾ ਗਏ ਨੇ ਸਰਦਾਰ ਸਾਹਿਬ ਉਹ ਆਪੇ ਹੁਣ ਉਹਨਾਂ ਨੂੰ ਉਤਾਰ ਦੇਣਗੇ। ਤੋ ਆਓ ਧਿਆਨ ਦਿਓ, ਬਾਬ ਉਸ ਦਿਨ ਸੇ ਹੋਈ ਸਤਿਗੁਰੂ ਕੀ ਸ਼ਾਨ ਥੀ ਬੜੀ, ਬਾਬਰ ਕੇ ਦਾਮ ਚਲਤੇ ਥੇ ਬਾਬਾ ਕੀ ਠੀਕਰੀ। ਧਿਆਨ ਦੇਣਾ ਕੈਸੀ ਬਾਦਸ਼ਾਹਤ ਹੈ, ਬਾਬਰ ਬਾਦਸ਼ਾਹ ਦੇ ਰੁਪਈਏ ਸਮ ਚੱਲਦਾ ਹੈ ਪਰ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀ ਠੀਕਰੀ ਜ਼ਮਾਨੇ ਦੇ ਅੰਦਰ ਚੱਲਦੀ ਹੈ। ਹੈਰਾਨ ਹੋ ਗਿਆ ਪਿਤਾ ਕਾਲੂ ਜੀ, ਹੈਰਾਨ ਹੋ ਗਏ ਇਹ ਕੀ ਮਾਜਰਾ ਹੈ, ਮੇਰੇ ਬੇਟੇ ਦੇ ਅੱਗੇ ਨਵਾਬ ਸਾਹਿਬ ਹੱਥ ਜੋੜ ਰਹੇ ਨੇ। ਇੰਨੀ ਦੇਰ ਨੂੰ ਇੱਕ ਹੋਰ ਝਲਕ ਵੇਖੀ, ਸਤਿਗੁਰੂ ਜੀ ਪਿਆਰ ਵਿੱਚ ਆਏ, ਬਾਲਾ ਗੁਰੂ ਨਾਨਕ ਪਿਆਰ ਨਾਲ ਕਹਿਣ ਲੱਗੇ, ਰਾਏ ਤੂੰ ਮੈਥੋਂ ਸਭ ਕੁਛ ਵਾਰ ਦਿੱਤਾ ਹੈ। ਤਾਂ ਰਾਏ ਨੇ ਆਖਿਆ, ਪਾਤਸ਼ਾਹ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਰਾਏ ਪੋਜ ਦੀ ਤਲਵੰਡੀ ਨਹੀਂ ਬਲਕਿ ਨਾਨਕ ਆਉਣਾ ਹੈ, ਗੁਰੂ ਨਾਨਕ ਤੂੰ ਇੱਥੇ ਆਇਆ, ਇਹ ਤੇਰੀ ਹੀ ਸਾਰੀ ਧਰਤੀ ਹੈ, ਸਭ ਕੁਛ ਭੇਟ ਕਰ ਦਿੱਤਾ, ਆਪਣਾ ਆਪ ਭੇਟ ਕਰ ਦਿੱਤਾ। ਹਜ਼ੂਰ ਨੇ ਆਖਿਆ, ਤੂੰ ਮੈਨੂੰ ਸਭ ਕੁਛ ਦੇ ਦਿੱਤਾ ਪਰ ਇਹ ਗੱਲ ਦੱਸ ਮੈਂ ਤੈਨੂੰ ਕੀ ਦੇਵਾਂ, ਧਿਆਨ ਦੇਣਾ ਮੈਂ ਤੈਨੂੰ ਕੀ ਦੇਵਾਂ। ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀਏ, ਹੁਣ ਮੰਗਣ ਦਾ ਟਾਈਮ ਆਇਆ, ਕੀ ਮੰਗੇ ਧਿਆਨ ਦੇਣਾ। ਧੰਦਾਰਾ ਲਕਸ਼ਮੀ ਬਾਦਸ਼ਾਹ ਤਾਂ ਅੱਗੇ ਹੀ ਹੈ, ਇਹ ਵਿਚਾਰ ਆਈ ਬਿਰਧ ਰਾਏ ਬੁਲਾਰ ਦੇ ਮਨ ਦੇ ਅੰਦਰ, ਕਹਿਣ ਲੱਗਾ, ਪਾਤਸ਼ਾਹ ਆਪ ਤੁੱਠੇ ਹੋ, ਜੇ ਕੁਝ ਦੇਣਾ ਹੈ ਤਾਂ ਫਿਰ ਇੱਕੋ ਹੀ ਗੱਲ ਮੈਂ ਮੰਗਦਾ ਹਾਂ। ਹਜ਼ੂਰ ਨੇ ਆਖਿਆ, ਕਹੋ ਰਾਏ ਸਾਹਿਬ ਕੀ ਚਾਹੁੰਦੇ ਹੋ? ਕਹਿਣ ਲੱਗਾ, ਹੁਣ ਬਿਰਧ ਹੋ ਗਿਆ ਹਾਂ, ਅੰਤਮ ਸਮਾਂ ਨੇੜੇ ਹੈ, ਸੁਣਿਆ ਹੈ ਮੌਤ ਦਾ ਬੜਾ ਭਾਰੀ ਦੁੱਖ ਹੁੰਦਾ ਹੈ, ਜੇ ਕਿਤੇ ਉਸ ਵੇਲੇ ਆਪ ਮਿਹਰ ਕਰੋ, ਮੇਰੇ ਅੰਤਮ ਸਵਾਸਾਂ ਵੇਲੇ ਆ ਜਾਓ ਤਾਂ ਸੁਣ ਕੇ ਜਮਕਾ ਦੂਤ ਨਾ ਤੇਰੇ ਛੱਡ ਜਾਏ। ਦੀਨ ਦਿਆਲ ਮੈਂ ਆਪ ਤੋਂ ਇੱਕੋ ਹੀ ਮੰਗ ਮੰਗਦਾ ਹਾਂ ਕਿ ਮੇਰੇ ਅੰਤਲੇ ਸਵਾਸਾਂ ਵੇਲੇ ਤੇਰਾ ਮਿਹਰ ਭਰੇ ਹੱਥ ਮੇਰੇ ਮੱਥੇ ਤੇ ਹੋਵੇ, ਇਸ ਤੋਂ ਮੈਂ ਵੱਧ ਕੁਝ ਨਹੀਂ ਚਾਹੁੰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਿਆਰ ਵਚਨ ਹੋਇਆ, ਹਜ਼ੂਰ ਨੇ ਆਖਿਆ, ਰਾਏ ਸਾਹਿਬ اگر آپ دی ایو منگ ہے تو میں پاویں کتے بھی ہواں ضرور اس وقت آواں گا. آؤ درشن کرو. بے انت ساکھیاں ہوئیاں انیک جگہ نو تار رہے نے ستگرو سچے پاتشاہ, پر آؤ درشن کرو. جدوں پاتشاہ جی دور سنگلا دیپ والوں نکل گئے تا ایوں رائے نے اپنے آپ نو ویکھیا.
ہتھ کم دے لتا تھڑک دیا,
ہتھ کم دے لتا تھڑک دیا,
سر سے اج کولے کھائے پیا, چہرے تے چن اداسی دے, اکھیاں تو پانی جائے پیا, لک کمبا داڑی دودھ جئی,
لک کمبا داڑی دودھ جئی,
منہ چڑیاں جاری بنی ہوئی, برتی نانک وچ لگی ہوئی, سرتی نانک وچ تنی ہوئی, چھاتی وچ تڑکن تانگا دے,
چھاتی وچ تڑکن تانگا دے, چھاتی وچ تڑکن تانگا دے,
چہرے تے کٹ کے والاں دا سوٹی تے مودا ہویا ہے, عمروں کوئی نبیاں سالاں دا, سینے تے چوٹاں پریم دیا,
سینے تے چوٹاں پریم دیا,
نقصد کے لے لے کے لائے, او ویکھو پریاں اکھیاں نے ہٹکورے بھر بھر کہندا ہے,
آواز ماردا ہے ستگرو سچے پاتشاہ, سما نیڑے آ گیا.
آجا آجا مردیا, آجا آجا مردیا, میرے دل دے سوارے, میں تا کل دے دلارے, مردیا آجا آجا مردیا.
ہوں میری
चुकिया चोला ए एक एक चुरड़ी चेहरे दी
एक एक चुरड़ी चेहरे दी
मथे नू हाथ लाया गुरु नानक पातशाह चेहरे ते जिन्निया भी चुरड़िया ने ए बुढ़ापे करके नहीं बल्कि
चेहरे दी एक एक चुरड़ी दी
गिनती ए तेरिया यादां दी तन्ना विच मेरे लूलू में तारी है सूरत संगा दे ए तांगा बिरहो दर्द दिया
ए तांगा बिरहो दर्द दिया
मेरे दिल अंदर कुड़िया ने रात के पेंडे प्यारे हुंदे नजरा भी मुड़िया ने
आखिर कुछ बुखार रहना शुरू होया राय साहब मंजी ते लेट गए आखिर अंतम समा आया जबान कुछ रुकदी नजर आई सारे कोल बैठे ने परिवार दे सारे अहलकार बैठे ने अंतम समा जान के हथ जोड़ के कला कला पुछदा है राय साहब कोई सेवा बख्शो ता राय साहब ने जोर नाखा पट के सारे वाला वेख्या कौन है मेरा हमदर्द जो मैनू ये गल पुछदा है सारे आख्या हजूर असी हाजिर बैठे हुक्म करो ता राय साहब ने आख्या इको ही जरूरत है कोई कर सकता है पूरी कोई है थोड़े चो मेरा ऐसा प्यारा हमदर्द जो कितने गुरु नानक नू बुला देवे क्यों मैं प्रण कीता है जिनी देर मेरा गुरु नानक नहीं आएगा उन्नी देर मेरे श्वास नहीं मुकणगे वो आउणगे मेरे मथे ते हथ रखणगे तो फिर मैं निरंकार दे देश नू जाना है लोगों ने आख्या अंतम समय दिमाग किसे दा भी ठीक नहीं रहिंदा राय साहब कुछ पागल हो गए ने नानक दाता घरदियां नू भी कोई नहीं पता ते असी कित्थों बुला दईए सारिया ने आख्या हजूर सानू तो पता नहीं नानक कित्थे है राय साहब ने आख्या चंगा हुण ना मैनू कोई भी बुलायो मैं आप ही आवाज मारदा हां आओ ध्यान दियो आवाज आई पातशाह
आजा आजा
शुरू हो गई ने राय साहब कह रहे सी
दिल करदा जे कर तू आवे
कुछ लिखा इंजन बेड़ा में तू सच्चे सौदे करे पिया तेरी था समाज बेड़ा में
ਪਲਕਾਂ ਪਹਿਲੀ ਬਣ ਜਾ ਸਨ,
ਪਲਕਾਂ ਪਹਿਲੀ ਬਣ ਜਾ ਸਨ,
ਅੱਖੀਆਂ ਵਿੱਚ ਮਜੀਆਂ ਚਾਰੇ ਤੂੰ, ਮੈਂ ਹੰਝੂਆਂ ਬਈ ਵਗਾ ਦੇਵਾਂ, ਇਹਦੇ ਵਿੱਚ ਚੁਬੀਆਂ ਮਾਰੇ ਤੂੰ, ਮਨ ਮੇਰਾ ਬਣੇ ਮਸੀਤ ਤੇਰੀ,
ਮਨ ਮੇਰਾ ਬਣੇ ਮਸੀਤ ਤੇਰੀ,
ਇਸ ਵਿੱਚ ਪੜੇ ਨਵਾਜ਼ ਪਿਆ, ਦਿਲ ਮੇਰਾ ਬਣੇ ਰਬਾਬ ਤੇਰੀ, ਤੂੰ ਸਮਝੇ ਇਸ ਨੂੰ ਸਾਜ਼ ਪਿਆ, ਮੈਂ ਆਪੋ ਕੁਝ ਵੀ ਬੋਲਾ ਨਾ,
ਤਨ ਤੂੰ ਦਾਤਾ ਤੋ, ਤਨ ਤੂੰ ਨਾਨਕ ਤੋ, ਤਨ ਤੂੰ ਦਾਤਾ ਤੋ, ਤਨ ਤੂੰ ਦਾਤਾ ਤੋ, ਤਨ ਤੂੰ ਦਾਤਾ ਤੋ, ਮੈਂ ਵਿੱਚ ਵਸ ਜਾ, ਮੈਂ ਵਿੱਚ ਦੱਸ ਜਾ, ਬਸ ਜਾ ਮੈਂ ਵਿੱਚ ਦੱਸ ਜਾ,
ਮੇਰੀ ਖਸ ਲੈ
ਤਨ ਤੂੰ ਦਾਤਾ ਤੋ,
ਮੈਂ ਆਪੋ ਕੁਝ ਵੀ ਬੋਲਾ ਨਾ,
ਮੈਂ ਆਪੋ ਕੁਝ ਵੀ ਬੋਲਾ ਨਾ,
ਤਕੜੀ ਤੋਲੇ ਤੂੰ, ਲਓ ਇੰਨਾ ਹੀ ਉਹ ਆਖਦਿਆ,
ਲਓ ਇੰਨਾ ਹੀ ਉਹ ਆਖਦਿਆ,
ਉਸ ਜਿਹਾ ਨਿਗਾਹ ਨੂੰ ਤਣਿਆ,
ਦਰਵਾਜ਼ਾ ਖੁੱਲਾ ਸੀ ਡੇੜੀ ਦਾ, ਐਉਂ ਨੇਤਰ ਇੱਧਰ ਨੂੰ ਅੱਡੇ ਗਏ ਨੇ, ਗੁਰੂ ਨਾਨਕ ਆਉਣਾ ਹੈ ਧਿਆਨ ਦੇਣਾ,
ਨਾਨਕ ਹੀ ਨਾਨਕ ਆਖਦਿਆ,
ਮਸਤੀ ਵਿੱਚ ਨਾਨਕ ਬਣਿਆ ਏ, ਓ ਵੇਖੋ ਇਸਦੇ ਤਰਲੇ ਨੇ,
ਓ ਵੇਖੋ ਇਸਦੇ ਤਰਲੇ ਨੇ,
ਪਲਕਾਂ ਦੀ ਰੁੱਤ ਪਲਟਾ ਦਿੱਤੀ,
ਲਗਵੀਂ ਸੁਰਤ ਨੇ ਨਾਨਕ ਦੀ ਸੁਰਤ ਹਿਲਾ ਦਿੱਤੀ।
ਸੰਗਲਾ ਦੀਪ ਦਾ ਟਾਪੂ, ਬਾਹਰ ਉਜਾੜ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਅੰਮ੍ਰਿਤ ਵੇਲਾ ਹੈ। ਭਾਈ ਮਰਦਾਨਿਆਂ, ਹਜ਼ੂਰ ਕਹਿੰਦੇ ਨੇ ਰਬਾਬ ਬਜਾ ਭਾਈ, ਆ ਕੀਰਤਨ ਕਰੀਏ, ਅੰਮ੍ਰਿਤ ਪਿੰਨੇ ਲੋਇਣਾ ਦਾ ਵਕਤ। ਭਾਈ ਮਰਦਾਨੇ ਨੇ ਰਬਾਬ ਸੁਰ ਕੀਤੀ, ਹਜ਼ੂਰ ਦੇ ਨੇਤਰ ਬੰਦ ਹੋਏ, ਥੋੜਾ ਚਿਰ ਬਿਰਤੀ ਜੁੜੀ ਹੈ, ਇਕਦਮ ਨੇਤਰ ਖੁੱਲ ਗਏ। ਭਾਈ ਮਰਦਾਨਿਆਂ ਰਬਾਬ ਨੂੰ ਸੰਤੋਖ ਦੇ, ਭਾਈ ਮਰਦਾਨੇ ਆਖਿਆ ਪਾਤਸ਼ਾਹ ਕੀਰਤਨ ਨਹੀਂ ਕਰਨਾ, ਹਜ਼ੂਰ ਨੇ ਆਖਿਆ ਕਰਨਾ ਹੈ, ਪਰ ਅੱਜ ਕੀਰਤਨ ਚੱਲ ਕੇ ਰਾਏ ਭੋਏ ਦੀ ਤਲਵੰਡੀ ਕਰਨਾ ਹੈ, ਰਾਏ ਸਾਹਿਬ ਨੂੰ ਚੱਲ ਕੇ ਕੀਰਤਨ ਸੁਣਾਉਣਾ ਹੈ। ਭਾਈ ਮਰਦਾਨਾ ਅਚਰਜ ਹੋ ਗਿਆ, ਪਾਤਸ਼ਾਹ ਕਿੱਥੇ ਸੰਗਲਾ ਦੀਪ ਤੇ ਕਿੱਥੇ ਤਲਵੰਡੀ, ਪਾਤਸ਼ਾਹ ਕਿਵੇਂ ਜਾਵਾਂਗੇ। ਹਜ਼ੂਰ ਨੇ ਆਖਿਆ ਜਾਣਾ ਹੀ ਪਏਗਾ ਭਾਈ ਮਰਦਾਨਿਆਂ, ਰਾਏ ਸਾਹਿਬ ਦਾ ਅੰਤਮ ਸਮਾਂ ਆਇਆ ਹੈ, ਤੂੰ ਸਤ ਕਰਤਾਰ ਦੀ ਆਵਾਜ਼ ਦੇ, ਰਬਾਬ ਸੰਤੋਖ ਨਿਰੰਕਾਰ ਅੱਗੇ ਅਰਦਾਸ ਕਰੀਏ। ਭਾਈ ਮਰਦਾਨੇ ਨੇ ਹੁਕਮ ਮੁਤਾਬਿਕ ਆਓ ਰਬਾਬ ਸੰਤੋਖ ਦਿੱਤਾ, ਤੇ ਇਧਰੋਂ ਗੁਰੂ ਨਾਨਕ ਪਾਤਸ਼ਾਹ ਦੇ ਨੇਤਰ ਬੰਦ ਹੋਏ ਨੇ, ਪਰ ਉਧਰ ਰਾਏ ਦੇ ਨੇਤਰ ਬੰਦ ਹੋ ਕੇ ਖੁੱਲੇ ਨੇ, ਦਰਸ਼ਨ ਕਰੋ।
ਉਸ ਨੈਣ ਅਜੇ ਹੈ ਮਿੱਟੇ ਨੇ,
ਨਾਨਕ ਦੀਆਂ ਅੱਖੀਆਂ ਖੁੱਲ ਗਈਆਂ, ਉਹ ਵੇਖੋ ਉੜ ਕੇ ਆਇਆ
ਕਰਤਾਰ। ਲੰਬੀ ਆਵਾਜ਼ ਆ ਰਹੀ ਹੈ,
ਵਨੂਰੀ ਨੂਰੀ ਮੁਖੜੇ ਤੇ,
ਵਨੂਰੀ ਨੂਰੀ ਮੁਖੜੇ ਤੇ,
ਅੱਡੀ ਪਿਆ ਸੀ ਰਾਏ ਬੁਲਾਰ ਅੰਤਮਲੀ ਘੜੀ ਵੇਲੇ ਤੋ ਆਓ ਇਧਰਲੇ ਪਾਸੋਂ ਜਦੋਂ ਸਤਕਰਤਾਰ ਆਵਾਜ਼ ਆਈ ਲੋਕ ਹੈਰਾਨ ਹੋ ਗਏ ਬੜੀ ਦੂਰੋਂ ਧੁਨੀ ਗੂੰਜਦੀ ਗੂੰਜਦੀ ਨੇੜੇ ਆ ਗਈ ਸਤਕਰਤਾਰ ਦੀ ਤੋ ਲੋਕ ਅਸਚਰਜ ਹੋ ਗਏ ਗੁਰੂ ਨਾਨਕ ਪਾਤਸ਼ਾਹ ਡੇੜੀ ਵਿੱਚ ਆਣ ਕੇ ਖੜੇ ਨੇ ਦਰਸ਼ਨ ਕਰੋ
ਨੂਰੀ ਨੂਰੀ ਮੁਖੜੇ ਤੇ
ਪਿਆ ਅੰਮ੍ਰਿਤ ਛਮ ਛਮ ਵਰਦਾਏ ਓ ਵੇਖੋ ਅੱਜ ਮੁਰੀਦ ਅੱਗੇ ਪਿਆ ਮੁਰਸ਼ਦ ਸਿੱਧੇ ਕਰਦਾ ਏ ਦਰਵਾਜ਼ਾ ਹਜ਼ੂਰ ਲੰਘੇ ਜਦੋਂ ਸੇਵਕ ਫਰਿਆਦ ਕਰ ਰਿਹਾ ਸੀ ਪਾਤਸ਼ਾਹ ਪਾਤਸ਼ਾਹ ਨੇ ਸੁਣੀ ਤੋ ਹਜ਼ੂਰ ਜੀ ਨੇ ਆਵਾਜ਼ ਸਾਥ ਹੀ ਦਿੱਤੀ ਰਾਏ ਬੁਲਾਰ
ਓ ਮਿੱਠਿਆ ਮਾਹੀ ਬੋਲ ਪਿਆ ਓ ਮਿੱਠਿਆ ਮਾਹੀ ਬੋਲ ਪਿਆ ਰਾਏ ਬੁਲਾਰ ਕਹੋ
ਪੁੱਟ ਅੱਖੀਆਂ ਨਾਨਕ ਵੇਖ ਖੜਾ
ਸ੍ਰੀ ਸਤਨਾਮ ਕਰਤਾਰ ਕਹੋ
ਪਿਆਰ ਭਰਿਆ ਹੱਥ ਗੁਰੂ ਨਾਨਕ ਦੇਵ ਜੀ ਨੇ ਰਾਏ ਦੇ ਮੱਥੇ ਤੇ ਰੱਖਿਆ ਰਾਏ ਆਨੰਦ ਹੋਇਆ ਅੰਤਲੀ ਮੁਸਕਰਾਹਟ ਆਈ ਚਿਹਰੇ ਦੇ ਉੱਤੇ ਤੇ ਸਦਾ ਦੀ ਨੀਂਦ ਸੌਂ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਹੈ ਗੁਰੂ ਨਾਨਕ ਪਾਤਸ਼ਾਹ ਦੇ ਪਿਆਰਿਆਂ ਦਾ ਪਿਆਰ ਜਿਨ੍ਹਾਂ ਨੇ ਦਰਸ਼ਨ ਕਰਨ ਲਈ ਐਂ ਪ੍ਰੇਮ ਦੀ ਤਾਰ ਖਿੱਚੀ ਅਤੇ ਐਂ ਪ੍ਰੇਮ ਦਾ ਟੈਲੀਫੋਨ ਮਿਲਾਇਆ ਆਓ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਗੁਰਮੁਖ ਪਿਆਰੇ ਐਵੇਂ ਅਰਦਾਸ ਕਰਦੇ ਨੇ ਲਾਲਚ ਕੋਈ ਨਹੀਂ ਬਲਕਿ ਐਵੇਂ ਫਰਿਆਦ ਕਰਦੇ ਨੇ
ਸੇਵਕ ਕੀ ਅਰਦਾਸ ਪਿਆਰੇ ਜਬ ਜੀਵਾ ਅਰਦਾਸ ਪਿਆਰੇ ਜਪ